ਉੱਥੇ ਆਪਣੇ ਪਰਿਵਾਰ ਕੋਲ ਪਟਿਆਲੇ ਦੇ ਵਿੱਚ ਇੰਦਰਜੀਤ ਸਿੰਘ ਅਮਰਜੀਤ ਸਿੰਘ ਡਾਕਟਰ ਸੀ ਤਾਂ ਪਤਾ ਨਹੀਂ ਲੱਗਾ ਕਿਧਰ ਨੂੰ ਗਿਆ। 5000 ਰੁਪਈਆ ਗੌਰਮੈਂਟ ਨੇ ਮਗਰੋਂ ਯਤਨ ਕੀਤਾ ਕਿ ਵਿਆਹ ਜਿਹੜਾ ਉਹਦੀ ਭਾਲ ਕਰੇ। ਆਪ ਜੀ ਪੁੱਤਰਾਂ ਦੇ ਨਾਲ ਝਗੜਾ ਹੋ ਗਿਆ, 8 ਲੱਖ ਰੁਪਈਆ ਜਮਾ ਸੀ, ਦੂਜਾ ਤਾਂ ਮੈਂ ਲੈਣਾ, ਦੂਜਾ ਤਾਂ ਮੈਂ ਲੈਣਾ। ਉਹ ਧਨ ਕਰਕੇ ਵੀ ਸੁੱਖ ਨਹੀਂ, ਸਬੰਧੀਆਂ ਕਰਕੇ ਵੀ ਸੁੱਖ ਨਹੀਂ, ਮਿੱਤਰਾਂ ਦੋਸਤਾਂ ਕਰਕੇ ਵੀ ਕਦੇ ਕਿਸੇ ਨੂੰ ਸੁੱਖ ਨਹੀਂ, ਦੇਵੀ ਦੇਵਤਿਆਂ ਦੀ ਉਪਾਸਨਾ ਕਰਕੇ ਵੀ ਸੁੱਖ ਨਹੀਂ। ਸਰੀਰ ਦੀ ਅਰੋਗਤਾ ਵੀ ਜੇ ਹੋਵੇ ਕੇਵਲ ਜੇ ਸਿਮਲ ਭਜਨ ਤਾਂ ਵੀ ਸੁੱਖ ਨਹੀਂ। ਮਨ ਦੇ ਵਿੱਚ ਹੋਰ ਕਈ ਸੰਸਥੇ ਬਣ ਰਹੇ ਹਨ ਅਤੇ ਮਨ ਦੇ ਵਿੱਚ ਭੁੱਖੇ ਬਣ ਰਹਿੰਦੇ ਹਨ। ਜੇ ਸਵਰਗ ਵਿੱਚ ਵੀ ਕੋਈ ਚਲਾ ਜਾਵੇ ਉੱਥੇ ਵੀ ਸੁੱਖ ਨਹੀਂ, ਉੱਥੇ ਵੀ ਅਸਹਾਇਤਾ ਖੈਤਾ ਅਤੇ ਕੀਮਤਾ ਉੱਥੇ ਵੀ ਬਣੀ ਰਹਿੰਦੀ ਹੈ। ਉਹ ਬਰਾਬਰ ਦੇ ਨੂੰ ਵੇਖ ਕਰਕੇ ਈਰਖਾ ਕਰਦੇ ਹਨ ਕਿ ਮੇਰੇ ਮੁਕਾਬਲੇ 'ਚ ਇਹ ਕਿਉਂ ਹੈ। ਆਪਣੇ ਤੋਂ ਉੱਚਾ ਵੱਡਾ ਵੇਖ ਕਰਕੇ ਤੋਂ ਬੜੇ ਭਾਰੀ ਚਿੱਤ ਵਿੱਚ ਖੜਦੇ ਹਨ ਅਤੇ ਜੇ ਕਿਸੇ ਨੂੰ ਨੂੰਹਾਂ ਵੇਖਦੇ ਹਨ ਤਾਂ ਹੰਕਾਰ ਕਰਦੇ ਹਨ। ਅਸਹਿਤਾ ਖੈਤਾ ਅਤੇ ਕੀਮਤਾ ਉੱਥੇ ਵੀ ਬਣੀ ਹੋਈ ਹੈ। ਜੇ ਸਵਰਗ ਵਿੱਚ ਕਿਤੇ ਸੁੱਖ ਹੁੰਦਾ ਤਾਂ ਸਾਖਰ ਕਰਤਾਸੀ ਅਤੇ ਸੱਚੀ ਵਰਗੀਆਂ ਜਿਹੜੀਆਂ ਰਾਣੀਆਂ ਸਨ ਇੰਦਰ ਵਰਗੇ ਦੇ ਪਾਸ, ਜਿਹੜਾ ਸਵਰਗ ਦਾ ਰਾਜਾ ਸਤਿੰਦਰ, ਉਹਨੂੰ ਕੀ ਲੋੜ ਸੀ ਗੌਤਮ ਦੇ ਘਰ ਵਿੱਚ ਜਾ ਕੇ ਕਲੰਕੀ ਬਣ ਕੇ 1000 ਫੋੜੇ ਸਰੀਰ ਤੇ ਕਰਵਾ ਕੇ ਰੋਣ ਦੀ। ਤੋ ਸਹਸਰਦਾਨ ਦੇ ਇੰਦਰ ਰੋਆਇਆ, ਇੰਦਰ ਨੂੰ ਵੀ ਰੋਣਾ ਪਿਆ। ਜਿਹੜਾ ਸਵਰਗ ਦਾ ਰਾਜਾ ਹੈ ਉਹਨੂੰ ਵੀ ਸੁੱਖ ਨਹੀਂ ਪ੍ਰਾਪਤ ਹੋਇਆ। ਇਸੇ ਪ੍ਰਕਾਰ ਬ੍ਰਹਮ ਲੋਕ ਦੇ ਵਿੱਚ ਜੇ ਸੁੱਖ ਹੁੰਦਾ ਤਾਂ ਸ੍ਰਸ਼ਟੀ ਦਾ ਰੂਪ ਦੇਖ ਕਰਕੇ ਬ੍ਰਹਮਾ ਨੂੰ ਨਿਭਾਜਮਾਨ ਨਾ ਹੁੰਦਾ। 4 ਮੂੰਹ ਆਪਣੇ ਪਿਓ ਨਾਲ ਹੁੰਦਾ, 5ਵਾਂ ਮੂੰਹ ਉਹਦਾ ਸ਼ਿਵਜੀ ਨੂੰ ਕਿਉਂ ਵੱਢਣਾ ਪੈਂਦਾ। ਇਸ ਪ੍ਰਕਾਰ ਬ੍ਰਹਮ ਲੋਕ ਦੇ ਵਿੱਚ ਵੀ ਸੁੱਖ ਨਾ ਮਿਲਿਆ। ਜੇ ਸ਼ਿਵ ਲੋਕ ਦੇ ਵਿੱਚ ਸੁੱਖ ਹੁੰਦਾ ਕੈਲਾਸ਼ ਪਰਬਤ ਤੇ ਜਾ ਕੇ ਮੋਹਣੀ ਅਵਤਾਰ ਮੌਕੇ, ਤੋ ਫਿਰ ਸ਼ਿਵਜੀ ਵਿਚਾਰੇ ਦਾ ਸਰੀਰ ਅਪਵਿੱਤਰ ਕਿਉਂ ਹੁੰਦਾ, ਤੋ ਫਿਰ ਸ਼ਰਮਿੰਦਾ ਕਿਉਂ ਹੋਣਾ ਪੈਂਦਾ। ਇਸ ਵਾਸਤੇ ਖਾਲਸਾ ਜੀ ਨਹੀਂ ਸਵਰਗ ਵਿੱਚ ਸੁੱਖ, ਨਹੀਂ ਬ੍ਰਹਮ ਲੋਕ ਵਿੱਚ ਸੁੱਖ, ਨਹੀਂ ਕੈਲਾਸ਼ ਪਰਬਤ ਤੇ ਸੁੱਖ, ਨਹੀਂ ਪਤਾਲ ਦੇ ਵਿੱਚ ਸੁੱਖ, ਨਹੀਂ ਐਸ ਲੋਕ ਵਿੱਚ। ਤੋ ਇਹਨਾਂ ਸਾਧਨਾ ਕਰਕੇ ਸਾਰਿਆਂ ਕਰਕੇ ਕਿਸੇ ਨੂੰ ਵੀ ਸੁੱਖ ਨਹੀਂ ਹੈ। ਜੇ ਸੁੱਖ ਹੈ ਤਾਂ ਕਿਹਨਾਂ ਨੂੰ?
ਹਰ ਧਿਆਵਾ ਹਰ ਧਿਆਵਾ ਤੁਰਜੀ,
ਹੇ ਹਰੀ ਪਿਆਰੇ ਜੀ, ਹਰ ਧਿਆਵਾ ਹੈ ਹਰ ਧਿਆਵਾ ਹੈ ਤੁਰ ਜੀ। ਜਿਹੜੇ ਹੈ ਪਰਮੇਸ਼ਰ ਤੈਨੂੰ ਧਿਆਉਂਦੇ ਹਨ ਦਿਲ ਦੀ ਭਾਵਨਾ ਨਾਲ ਤੇਰੇ ਸਰਗੁਣ ਸਰੂਪ ਨੂੰ, ਹੇ ਹਰੀ ਜਿਹੜੇ ਧਿਆਉਂਦੇ ਹਨ ਤੇਰੇ ਨਿਰਗੁਣ ਸਰੂਪ ਨੂੰ, ਦਿਲ ਦੀ ਭਾਵਨਾ ਨਾਲ ਯਾਦ ਕਰਨ ਦਾ ਨਾਮ ਧਿਆਉਣਾ ਹੁੰਦਾ ਹੈ, ਸਿਮਰਨ ਕਰਨਾ ਨਾਲ ਦਿਲ ਦੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਜਿਹੜੇ ਦਿਲ ਦੀ ਭਾਵਨਾ ਨਾਲ ਹੇ ਹਰੀ ਜੀ ਤੈਨੂੰ ਪਿੱਛੇ ਯਾਦ ਕਰਦੇ ਸਨ, ਜਿਹੜੇ ਹੇ ਹਰੀ ਜੀ ਹੁਣ ਤੈਨੂੰ ਯਾਦ ਕਰਦੇ ਹੋ, ਜਿਹੜੇ ਤੈਨੂੰ ਅੱਗੇ ਕਰਨਗੇ, ਜਿਹੜੇ ਸਤਯੁਗ ਦੇ ਵਿੱਚ ਜਿਹਨਾਂ ਜਿਹਨਾਂ ਨੇ ਤੈਨੂੰ ਯਾਦ ਕੀਤਾ, ਇਸਦੇ ਵਿੱਚ ਜਿਹਨਾਂ ਨੇ ਦਿਲ ਦੀ ਭਾਵਨਾ ਨਾਲ ਯਾਦ ਕੀਤਾ, ਦੁਆਪਰ ਵਿੱਚ ਜਿਹਨਾਂ ਨੇ ਦਿਲ ਦੀ ਭਾਵਨਾ ਨਾਲ ਧਿਆਇਆ, ਜਿਹੜੇ ਹੁਣ ਤੈਨੂੰ ਧਿਆ ਰਹੇ ਹਨ, ਤੋ ਮਨ ਕਰਕੇ ਜਿਹੜੇ ਧਿਆਉਂਦੇ ਹਨ, ਬਾਣੀ ਕਰਕੇ ਧਿਆਉਂਦੇ ਹਨ, ਸਰੀਰ ਕਰਕੇ ਧਿਆਉਂਦੇ ਹਨ, ਹੇ ਸੱਚੇ ਪਾਤਸ਼ਾਹ ਹੇ ਹਰੀ ਜੀ,
ਜਾਨ ਜੁਗਮਾ ਸੁਖਵਾਸੀ,
ਉਹ ਪਰਮੇਸ਼ਰ ਦੇ ਪਿਆਰੇ ਸੰਸਾਰ ਦੇ ਵਿੱਚ ਸੁੱਖ ਦੇ ਸਹਿਤ ਵਾਸੇ ਹਨ, ਬਾਕੀ ਹੋਰ ਕਿਸੇ ਨੂੰ ਸੁੱਖ ਨਹੀਂ ਹੈ ਦੁਨੀਆ ਦੇ ਵਿੱਚ। ਸੋ ਸੁੱਖ ਨਾਹੀ ਬਹੁਤੇ ਫਲ ਖੱਤ, ਸੁੱਖ ਨਾਹੀ ਪੇਖਾ ਨਿਰਤ ਨਾਤੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਵ ਸੁਖਾ ਹਰ ਹਰ ਗੁਣ ਗਾਏ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗੁਰ ਹੈ ਬਤਾਈ, ਕੇਵਲ ਗੁਰੂ ਕੀ ਸੰਗਤ ਵਿੱਚ, ਗੁਰੂ ਕੇ ਸਿਮਰਨ ਦੇ ਵਿੱਚ ਹੀ ਸੁੱਖ ਹੈ, ਗੁਰੂ ਕੇ ਭਜਨ ਵਿੱਚ ਹੀ ਸੁੱਖ ਹੈ, ਹੋਰ ਕਿਸੇ ਵੀ ਥਾਂ ਤੇ ਸੁੱਖ ਕਦੇ ਕਿਸੇ ਨੂੰ ਲੱਭਾ ਨਹੀਂ ਹੈ। ਯਤਨ ਬੜਿਆਂ ਬੜਿਆਂ ਨੇ ਕੀਤੇ ਹਨ, ਬਹੁਤੀ ਮਾਇਆ ਹੋਣ ਕਰਕੇ ਵੀ ਸੁੱਖ ਨਹੀਂ, ਬਹੁਤੀ ਪਦਾਰਥਨ ਖਾਣ ਦੇ ਨਾਲ ਵੀ ਸੁੱਖ ਨਹੀਂ, ਨਾ ਚ ਭੋਗ ਰਸ ਮਿਸਤਰੀ, ਨਾ ਚ ਰਾਜ ਸੁੱਖ ਮਿਸਤਰੀ, ਨਾ ਭੋਗ ਰਸ ਮਿਸਤਰੀ, ਨਾ ਚ ਮਿਸਤਰੀ ਸੁੱਖ ਮਾਇਆ, ਪਰ ਨਾਨਕ ਦਾਸ ਮਿਸਤਰੀ ਪ੍ਰਭ ਦਰਸ਼। ਸੋ ਜੇ ਸੁੱਖ ਹੈ ਤਾਂ ਕੇਵਲ ਗੁਰੂ ਕੇ ਸਿਮਰਨ ਵਿੱਚ, ਭਜਨ ਵਿੱਚ, ਸੰਗਤ ਵਿੱਚ, ਹੋਰ ਕਿਸੇ ਰਾਜ ਵਿੱਚ ਸੁੱਖ ਨਹੀਂ, ਪਦਾਰਥਾਂ ਵਿੱਚ ਸੁੱਖ ਨਹੀਂ, ਪ੍ਰਭਤਾ ਵਿੱਚ ਸੁੱਖ ਨਹੀਂ, ਮਰਾਤਵੇ ਪ੍ਰਾਪਤ ਕਰਕੇ ਸੁੱਖ ਨਹੀਂ ਹੈ। ਸੋ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ ਜਿਹਨਾਂ ਨੇ ਪਰਮੇਸ਼ਰ ਦਿਨ ਧਿਆਉਣਾ ਕੀਤਾ ਹੈ, ਉਹ ਯੁੱਗ ਪੁਰਖ ਤੇ ਪ੍ਰਕਿਰਤੀ ਦੇ ਵਿੱਚ ਵੀ ਉਹ ਸੁੱਖ ਦੇ ਸਹਿਤ ਵਸਦੇ ਹਨ, ਉਹ ਯੁੱਗ ਜੀਵ ਤੇ ਈਸ ਦੀ ਏਕਤਾ ਕਰਕੇ ਉਹ ਸੁੱਖ ਵਿੱਚ ਵਸਦੇ ਹਨ, ਉਹ ਯੁੱਗ ਚੋਂ ਸਾਧਨਾ ਦੇ ਸੰਯੁਕਤ ਹੋ ਕੇ مراد پرویخ سمتی موک اچھا انہوں نے سہت ہو کر کے گرمکھ پیارے سکھ میں وستے ہیں یوگ کے کل یوگ خالسا جی جہاں کلپنا کا یوگ ہے اودیا کا یوگ ہے لڑائی کا یوگ ہے فرنیا کا یوگ ہے لوگ ارتھ کر رہے ہیں کہ مشین کا یوگ ہے کل نام مشین کا چلو مشین کے یوگ کے کسی نے ویک لیے بڑا سکھ ہے بڑے بڑے یتن کرتے ہیں لوگ سکھ پراپت کرنے واسطے پکھے لا لیں سکھ پراپت کرنے واسطے ہور ٹھنڈیاں مشین کمرے میں لا لیں گرمی پراپت کرنے واسطے ہیٹر لا لیں اسی پرکار سکھ پراپت کرنے واسطے کارا موٹر بن گئی نے ہوائی جہاز بن گئے ہیں بیٹھے بٹھایا گل کرنے واسطے ٹیلی فون بن گئے ہیں دور دور تک خبر سننے واسطے وائرلس ریڈیو بن گئے ہیں اس کو بھی اگے ٹیلی ویژن سے ساری گلا بیٹھا جہاں کوئی بول رہا وہ آکار بھی پچھے دسن لگ پے ہیں چندرما تک بھی پہنچ گئے ہیں پتال کا بھی پتا لے لیا ہے سمندر نے بھی کھوج کر لی ہے پہاڑوں میں بھی سونے کھ لے ہیں ہو چیزاں کھ لی ہیں پر کسی نے چین سے شانتی سے سکھ نہیں دیکھنے آتا ہے سو اس پرکار دھن گرو سچے پاتشاہ مہاراج صاحب کے بچن سدا سچے ہیں سو ہر تیاو ہے ہر تیاو ہے تر جی یہ ہری جی جو تینوں پیاؤ ہیں سی جن جگم سکھ واسی وہ کل یوگ کے بھی سکھ کے سہتی واسطے ہیں سو یہ کل یوگ جتنے سچ کال پور ورتیا کل کال خبے تال جتنے کل کاتی راجے کا سائی کرم پنکھ کر اڈریا پور اماوت سچ چندرما دیسا نہ ہی کہہ چڑیا جتنے ستی پاپ کر سات کماہے گر دیکھا کر دے من جائے استری پورکھا کھٹیا پاؤ پاوا آواؤ پاوا جاؤ ایسا جڑا کل یوگ کا بھیانک سما ہے تو جتنے خالسا جی کل یوگ جتنے کل یوگ رتھ اگن کا پور اگا رکھوا ہو اس پرکار ایسا جڑا بھیانک یوگ ہے کلپنا والا اودیا والا لڑائی والا یوگ اس یوگ کے وہ گرمکھ پیارے سکھ کے سہت واسطے ہیں جو ایک اکال پورک کے اپاسک ہیں جو پرمیشور جلدی بھاونا چاہتے ہیں یاد کرتے ہیں یہ پیارے جی
مگت سی مگت پائے
سارے چاہتے ہیں اسی مگت ہو جائیے جدوں تو لے کے سرشٹی بنی تدوں تو لے کے جتن ہیں کہ سڈا موہ کٹیا جائے تے اسی جمن من تو رہت ہوئیے مکت ہو جائیے موہ کٹے جان کا نام مکت ہے جس کا موہ نہیں ہے نرموہ ہے وہ مکت ہے تو موہ سبندیاں نال تیاں پتراں دے نال مایا دے نال پدارتھاں دے نال اس پرکار زمین جائیدادوں دے نال انہاں چیزاں نال موہ تے ٹٹ سکدا ہے اس تو مگروں پھر انہاں نال ٹٹنا ہے تاں بڑا بھاری کٹھن وشیش ورگیاں دا نام چکیا شری رام چندر جی کا گرو سی سو پتر مر تو بچارا فائی پا کے ڈبن لگا پہاڑ نال متھے مار لگا اس پرکار پر پھر بھی یہاں چیزوں جی ٹوٹ جائے دکھی ہو کے بھی کئی دھیان پتروں موہ ٹوٹ ہی جاتا آگیاکاری نہ ہون کر کے انہوں تیاگ دے پر خالسا جی شریر دا ایسا موہ ہے سبندی بھی کدھر جان تن دولت بھی پاوے سارا لگ جائے یتن کرو کیویں نہ کیویں میں بچ رہا پاویں سارے پیسے کیوں نہ لگ جاندے ہون جی میں ہی مر گیا تے تن دا میں کی کرنا ہے میں انہاں مکاناں دا سبندیاں دا دوستاں متراں دا کی کرنا ہے اے شریر دا موہ ٹٹنا بڑا پاری مشکل ہے پرمیشور ہی کدے کرپا کرے تاں پاویں چھڑا لوے کرپا کرے تو اس موہ نوں کٹن واسطے لوگوں نے ستیگ یوگ کیتے پریتے یگ کیتے دوپر پوجا کی کل یوگ بھی یتن کیتے پر مگت کوئی کوئی بھاگا والا ہی ہویا تو کون مگت ہوئے سے مگت سے مگت پے وہ مگت ہو گئے وہ مگت ہو گئے سلوک مکتی پراپت ہوئی سمیت مکتی پراپت ہوئی سجج مکتی پراپت ہوئی اس پرکار سلوک مکتی پراپت ہوئی بدے مکتی تے جیون مکتی انہوں نے پراپت ہوئی ہے جی
جن ہار تے آیا جی
جنہوں نے ہے ہری تینوں دل دی پاوے نال یاد کیتا ہے اے پیارے جی وہ مکت ہو گئے ستیگ دے لوگ وہ مکت ہو گئے تریتے دے وچ وہ مکت ہو گئے دواپر دے وچ وہ مکت ہو رہے ہیں کلیگ دے وچ جنہوں نے ہری پرمیشور نوں اے پیارے جی دھیانا کیتا ہے اے ہری جی جنہوں نے تینوں دھیایا ہے ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਿਆਰ ਦੇ ਬੋਲੇ ਹਰੇਕ ਪੰਛੀ ਦੇ ਵਿੱਚ ਜੀ ਕਹਿੰਦੇ ਹਨ। ਕਿੰਨੇ ਪਿਆਰ ਨਾਲ, ਕਿੰਨੇ ਸਤਿਕਾਰ ਦੇ ਨਾਲ ਬੋਲਣ ਦੀ ਸਾਨੂੰ ਜਾਚ ਸਿਖਾ ਰਹੇ ਹਨ ਕਿ ਅਕਾਲ ਪੁਰਖ ਦੇ ਸਨਮੁਖ ਕਹਿ ਰਹੇ ਹਨ। ਉਹ ਮੁਕਤ ਹੋ ਗਏ ਹਨ ਜਿਨ੍ਹਾਂ ਨੇ ਹਰੀ ਨੂੰ ਧਿਆਉਣਾ ਕੀਤਾ ਹੈ। ਪਿਆਰੇ ਜੀ,
ਜਮ ਕੀ ਫਾਸੀ,
ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਗਈ ਹੈ। ਤੋ ਉਹਨਾਂ ਦੀ ਜੰਮਣ ਮਰਨ ਦੀ ਫਾਹੀ ਵੀ ਟੁੱਟ ਗਈ ਹੈ। ਉਹਨਾਂ ਦੀ ਜਮਾਨੇ ਦੀ ਫਾਹੀ ਵੀ ਟੁੱਟ ਗਈ ਹੈ। ਜਮਾਨੇ ਦੀ ਫਾਹੀ ਗੱਲ ਵਿੱਚ ਪਈ ਰਹਿੰਦੀ ਹੈ। ਲਓ ਜੀ, ਲੋਕ ਮੈਨੂੰ ਕੀ ਕਹਿਣਗੇ, ਆ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਇੰਨੇ ਪਾਪ ਕਰਕੇ ਹੁਣ ਨਾ ਗੁਰਦੁਆਰੇ ਨੂੰ ਚੱਲਿਆ। ਇਸ ਪ੍ਰਕਾਰ ਇਹ ਪਤਾ ਕਿਸ ਵਾਸਤੇ ਜਾਂਦੇ ਹੈ, ਉੱਥੇ ਇਹਨਾਂ ਨੂੰ ਕੜਾਹ ਮਿਲਦਾ ਖਾਣ ਵਾਸਤੇ, ਕੜਾਹ ਖਾਣ ਜਾਂਦੇ ਆ, ਐਵੇਂ ਤਾਂ ਨਹੀਂ ਜਾਂਦੇ। ਇਸ ਪ੍ਰਕਾਰ ਦੀਆਂ ਤਰਕਾਂ ਸਹਾਰ ਕੇ ਵੀ ਲੋਕ ਲੱਗਿਆ ਛੱਡ ਕੇ ਸਾਰੇ ਪ੍ਰਕਾਰ ਦੀ ਪ੍ਰਥਮੇ ਤਿਆਗੀ ਹਮ ਹੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ, ਅਬ ਹਮ ਚੱਲੀ ਠਾਕੁਰ ਪਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਜ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ, ਭਾਵੇਂ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਧਾਰ, ਭਾਵੇਂ ਲੋਕੀ ਸਾਨੂੰ ਭਲਾ ਕਹਿਣ ਚਾਹੇ ਬੁਰਾ ਕਹੀ ਜਾਣ, ਦੁਨੀਆਂ ਦੇ ਕਹਿਣ ਦੀ ਸਾਨੂੰ ਪਰਵਾਹ ਨਹੀਂ ਹੈ, ਭਗਤਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਕ। ਇਸ ਪ੍ਰਕਾਰ ਸੋ ਇਹ ਜਮਾਨੇ ਦੀ ਫਾਹੀ ਵੀ ਉਹਨਾਂ ਗੁਰਮੁਖਾਂ ਨੇ ਟੁੱਟ ਗਈ ਹੈ, ਲੋਕ ਲੱਗਿਆ ਵੀ ਨਹੀਂ ਮਨ ਵਿੱਚ ਰਹੀ ਹੈ। ਇਸ ਪ੍ਰਕਾਰ ਲੱਗਿਆ ਕਰਨੀ ਹੈ ਵਿਕਾਰਾਂ ਤੋਂ, ਲੱਗਿਆ ਕਰਨੀ ਹੈ ਕੁਰੀਤੀਆਂ ਤੋਂ, ਲੱਗਿਆ ਕਰਨੀ ਹੈ ਪਾਪਾਂ ਤੋਂ। ਇਸ ਪ੍ਰਕਾਰ ਜੇ ਸਿੰਘ ਹੋ ਕੇ ਕੁਰੀਤੀਆਂ ਕਰੇਗਾ ਤਾਂ ਸ਼ਰਮ ਜ਼ਰੂਰ ਆਉਣੀ ਚਾਹੀਦੀ ਹੈ, ਪਾਪਾਂ ਤੋਂ ਕੁਰੀਤੀਆਂ ਤੋਂ ਜ਼ਰੂਰ ਲੱਗਿਆ ਕਰਨੀ ਹੈ। ਸਿਮਰ ਭਜਨ ਕਰਦਿਆਂ, ਗੁਰੂ ਕੀ ਸਿੱਖੀ ਕਮਾਉਂਦਿਆਂ, ਪਰਮੇਸ਼ਰ ਦੇ ਚਰਨਾਂ ਵਿੱਚ ਜੁੜਦਿਆਂ, ਗੁਰੂ ਕੀ ਰਹਿਤ ਮਰਿਆਦਾ ਰੱਖਦਿਆਂ ਹੋਇਆ ਇਹ ਜੇ ਕੋਈ ਲੱਗਿਆ ਰੱਖੇਗਾ ਤਾਂ ਖੋਟੇ ਭਾਗ ਹਨ ਉਸ 'ਤੇ। ਇਸ ਵਾਸਤੇ ਉਹਨਾਂ ਦੀ ਜ਼ਬਾਨੇ ਦੀ ਫਾਹੀ ਵੀ ਕੱਟੀ ਗਈ, ਜੰਮਣ ਮਰਨ ਦੀ ਫਾਹੀ ਵੀ ਕੱਟੀ ਗਈ, ਜਮਾਂ ਦੀ ਫਾਹੀ ਵੀ ਕੱਟੀ ਗਈ। ਜਮਾਂ ਮਾਲਵੇ ਦੀ ਬੋਲੀ ਹੈ, ਉੱਕਾ ਹੀ ਮੁੱਢੋਈ, ਜਮਾਂ ਹੀ ਫਾਹੀ ਸਾਰੇ ਪ੍ਰਕਾਰ ਦੀ ਉਹਨਾਂ ਦੀ ਹੰਗਤਾ ਦੀ, ਮਮਤਾ ਦੀ। ਇਸ ਪ੍ਰਕਾਰ ਇਹ ਸਾਰੀ ਫਾਹੀ ਉਹਨਾਂ ਦੀ ਕੱਟੀ ਗਈ ਹੈ। ਇਸ ਪ੍ਰਕਾਰ ਵਕਾਰੀਆਂ ਦੀ, ਹਰਮਾਂ ਦੀ ਫਾਹੀ ਜਿਹੜੀ ਸੀ ਉਹ ਵੀ ਕੱਟੀ ਗਈ ਹੈ।
ਜਿਨ ਨਿਰਭਾ, ਜਿਨ ਹਰ ਨਿਰਭਾ ਧਿਆਇਆ ਜੀ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਨਿਰਭਉ ਅੱਖਰੀ ਵਰਤਦੇ ਹਨ ਅਕਾਲ ਪੁਰਖ ਦੇ ਬਾਰੇ। ਸੋ ਸਤਿਆਰਥ ਪ੍ਰਕਾਸ਼ ਦੇ ਵਿੱਚ ਦਇਆਨੰਦ ਸਰਸਤੀ ਨੇ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਅਤੇ ਅਨਪੜ੍ਹ ਸਨ ਤਾਂ ਨਿਰਭਉ ਕਿਹਾ, ਨਿਰਭੈ ਚਾਹੀਦਾ ਸੀ। ਫਿਰ ਗੁਰਮੁਖਾਂ ਨੇ ਉੱਤਰ ਦਿੱਤੇ ਹਨ ਤੇ ਦੇਖ ਲਓ ਸਾਰੇ ਸਰੂਪਾਂ ਦੇ ਵਿੱਚ ਨਿਰਭਉ ਅੱਖਰੀ, ਕਿਉਂਕਿ ਅਕਾਲ ਪੁਰਖ ਦੇ ਸਨਮੁਖ ਜਾਣਦਾ ਹੈ, ਇਸ ਵਾਸਤੇ ਨਿਰਭਉ ਅੱਖਰੀ ਆਵੇਗਾ ਜਿੱਥੇ ਵੀ ਅਕਾਲ ਪੁਰਖ ਦਾ ਵਾਸ ਆਇਆ। ਇਸ ਪ੍ਰਕਾਰ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ। ਹੇ ਹਰੀ ਜੀ, ਨਿਰਭਉ ਪਰਮੇਸ਼ਰ ਜੀ, ਸੋ ਤੁਹਾਨੂੰ ਕਿਸੇ ਦਾ ਡਰ ਨਹੀਂ ਹੈ। ਇਸ ਪ੍ਰਕਾਰ ਬਾਕੀ ਜਿੰਨੇ ਹਰ ਭੈ ਦੇ ਸਹਿਤ ਹਨ, ਕਾਲ ਦਾ ਡਰ ਹਰੇਕ ਦੇ ਸਿਰ ਤੇ ਹੈ, ਬ੍ਰਹਮਾ ਆਦਿਕ ਤੱਕ ਵੀ ਕਾਲ ਦਾ ਭੈ ਹੈ, ਜਿੱਥੋਂ ਤੱਕ ਮਾਇਕੀ ਰਚਨਾ ਤਿੱਥੋਂ ਤੱਕ ਕਾਲ ਦਾ ਭੈ ਹੈ, ਕਿਉਂਕਿ ਆਪ ਮਾਇਆ ਕਾਲ ਤੋਂ ਰਹਿਤ ਸ਼ੁੱਧ ਸਰੂਪ ਹੋ। ਹੇ ਹਰੀ ਨਿਰਭਉ ਸਰੂਪ ਜੀ, ਜਿਨ੍ਹਾਂ ਨੇ ਤੁਹਾਨੂੰ ਧਿਆਇਆ ਹੈ, ਹੇ ਹਰੀ ਪਰਮੇਸ਼ਰ ਪਿਆਰੇ ਜੀ, ਜਿਨ੍ਹਾਂ ਨੇ ਆਪ ਜੀ ਨੂੰ ਧਿਆਇਆ ਹੈ, ਜਿਹਨੇ ਨਿਰਭਉ, ਜਿਹਨੇ ਹਰ ਨਿਰਭਉ ਧਿਆਇਆ ਜੀ। ਹੇ ਨਿਰਭਉ ਪਰਮੇਸ਼ਰ, ਜਿਨ੍ਹਾਂ ਨੇ ਨਿਰਭਉ ਹੋਣ ਵਾਸਤੇ ਤੁਹਾਨੂੰ ਧਿਆਇਆ ਹੈ, ਉਹ ਗੁਰਮੁਖ ਪਿਆਰੇ ਨਿਰਭਉ, ਇਸ ਪ੍ਰਕਾਰ ਜਿਨ੍ਹਾਂ ਨੇ ਨਿਰਭਉ ਜਪਾ ਸਗਲ ਪਾਇਆ ਮਿਲਦਾ, ਜਿਹੜੇ ਨਿਰਭਉ ਪਰਮੇਸ਼ਰ ਦਾ ਜਾਪ ਕਰਦੇ ਨੇ, ਉਹਨਾਂ ਦੇ ਸਾਰੇ ਪ੍ਰਕਾਰ ਦੇ ਡਰ ਮਿਟ ਜਾਂਦੇ ਹਨ। ਸੋ ਜਿਨ੍ਹਾਂ ਨੇ ਨਿਰਭਉ ਹੋਣ ਵਾਸਤੇ, ਨਿਰਵਿਸ਼ੇਸ਼ ਕਰਕੇ ਭਾਵ ਕਲਿਆਣ ਸਰੂਪ ਹੋਣ ਵਾਸਤੇ, ਹੇ ਕਲਿਆਣ ਸਰੂਪ ਨਿਰਭਉ ਭੈ ਤੁਰੈ ਪਰਮੇਸ਼ਰ ਜੀ, ਜਿਨ੍ਹਾਂ ਨੇ ਤੁਹਾਨੂੰ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ,
ਸਭ ਗਵਾਸੀ,
ਉਹਨਾਂ ਗੁਰਮੁਖ ਪਿਆਰਿਆਂ ਨੇ ਸਾਰੇ ਪ੍ਰਕਾਰ ਦਾ ਭਾਉ ਤੁਸੀਂ ਗਵਾਸੀ ਗਵਾ ਦਿੱਤਾ ਸੀ ਪਿਛਲਿਆਂ ਦਾ, ਗਵਾਸ ਹੁਣ ਗਵਾ ਰਹੇ ਹੋ, ਅੱਗੇ ਨੂੰ ਗਵਾਸੀ ਗਵਾ ਦੇਵੋਗੇ। ਉਹਨਾਂ ਦਾ ਭੈ ਨੀ ਕਿਸੇ ਪ੍ਰਕਾਰ ਦਾ ਰਹਿੰਦਾ, ਸੱਤ ਤਰ੍ਹਾਂ ਦਾ ਡਰ ਹੈ। ਸੋ ਤਿਲਕਾ ਭਾਉ ਸਭ, ਸਾਰੇ ਤਰ੍ਹਾਂ ਦਾ, ਸਭ ਤਰ੍ਹਾਂ ਦਾ ਡਰ, ਜੇ ਪਾਏ ਭੈ ਪ੍ਰਲੋਕ ਪਾਏ, ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਪਾਏ, ਅਸ ਮਾਤਰ ਪਾਏ ਸਾਤ, ਸੱਤ ਤਰ੍ਹਾਂ ਦਾ ਡਰ ਹੈ, ਜੇ ਪਾਇਆ ਇਸ ਲੋਕ ਦਾ ਪਾਇ, ਪ੍ਰਲੋਕ ਪਾਇ, ਪ੍ਰਲੋਕ ਦਾ ਡਰ, ਜਨਮ, ਜਨਮ ਦਾ ਬੜਾ ਭਾਰੀ ਡਰ ਹੈ, ਜਨਮ ਦੇ ਮੌਕੇ ਤੇ ਕਈ ਵਿਚਾਰੇ ਮਾਰੀ ਜਾਂਦੇ ਨੇ ਬੱਚੇ, ਕਈ ਸਥਲੇ ਹੋ ਜਾਂਦੇ ਨੇ। ਜੰਮਣ ਦਾ ਡਰ ਕੋਈ ਥੋੜਾ ਜਿਹਾ ਨਹੀਂ ਹੈ। ਜਿਵੇਂ ਪਾਰ ਦੇ ਤਾਂ ਜੰਦਰੇ ਦੇ ਵਿੱਚ ਸੁਨਿਆਰਾ ਖਿੱਚਦਾ ਹੈ, ਇਉਂ ਬੜੇ ਭਾਰੀ ਤੰਗੀ ਦਾ ਮੌਕਾ ਹੁੰਦਾ ਜਦੋਂ ਬੱਚਾ ਜਨਮ ਲੈਂਦਾ ਹੈ। ਇਸ ਪ੍ਰਕਾਰ ਜਨਮ ਦਾ ਡਰ, ਜਨਮ ਵੇਦਨਾ, ਜਾਤ, ਇਸੇ ਪ੍ਰਕਾਰ ਤੇ ਜਾਤੀ ਨੂੰ ਕਿਸੇ ਪ੍ਰਕਾਰ, ਕਿਸੇ ਕੌਮ ਨੂੰ ਖਾਸ ਕਿਸੇ ਮੌਕੇ ਤੇ ਤਕਲੀਫ ਆ ਜਾਣੀ, ਜਿਵੇਂ ਪੰਜਾਬੀ ਸੂਬੇ ਮੌਕੇ ਦੀ ਮੰਗ ਦੇ ਮੌਕੇ ਤੇ ਪੰਜਾਬੀਆਂ ਨੂੰ ਕੇਵਲ ਇਕੱਲਿਆਂ ਨੂੰ ਬੜੀ ਭਾਰੀ ਤਕਲੀਫ ਸਹਾਰਨੀ ਪਏਗੀ। ਇਸ ਪ੍ਰਕਾਰ ਕਿਸੇ ਖਾਸ ਜਾਤੀ ਨੂੰ ਜਦੋਂ ਕੋਈ ਤਕਲੀਫ ਮਿਲੇ ਤਾਂ ਉਸ ਜਾਤੀ ਵਿੱਚ ਹੋਣ ਦਾ ਕਾਰਨ ਉਹਨਾਂ ਨੂੰ ਵੀ ਭਾਇਆ ਹੋਣਾ। ਜਨਮ ਵੇਦਨਾ ਜਾਤ ਅਣ ਰੱਖਿਆ, ਜਿੱਥੇ ਕੋਈ ਵੀ ਰੱਖਿਆ ਕਰਨ ਵਾਲਾ ਨਾ ਹੋਵੇ, ਸੋ ਉੱਥੇ ਡਰ ਆਉਣਾ ਕਿ ਮੈਂ ਇਕੱਲਾ ਕੀ ਕਰਾਂਗਾ। ਪਰ ਗੁਰਤ ਭਾਇਆ, ਕਈਆਂ ਨੂੰ ਅੰਦਰੋਂ ਹੀ ਡਰ ਆਉਣ ਲੱਗ ਪੈਂਦਾ, ਐਵੇਂ ਹੀ ਚਿੱਤ ਹੋਲਣ ਲੱਗ ਪੈਂਦਾ, ਐਵੇਂ ਹੀ ਵਿਖੇ ਕੰਬੀ ਜਾਂਦੇ ਹਨ, ਅੰਦਰੋਂ ਹੀ ਡਰ ਪੈਦਾ ਹੋ ਜਾਂਦਾ ਹੈ। ਅਣ ਰੱਖਿਆ ਔਰ ਗੁਪਤ ਭੈ ਛੇ, ਅਕਸ ਮਾਤਰ ਭੈ ਸਾਤ, ਅਚਨਚੇਤ ਡਰ, ਗੱਡੀ ਮੋਟਰ ਥੱਲੇ ਆ ਜਾਣਾ, ਅਚਨਚੇਤ ਕੋਈ ਹਾਦਸਾ ਹੋ ਜਾਣਾ, ਪਤਾ ਹੀ ਨਾ ਲੱਗਣਾ। ਸੋ ਇਹ ਸੱਤ ਪ੍ਰਕਾਰ ਦੇ ਡਰ ਪੁਸਤਕਾਂ ਦੇ ਵਿੱਚ ਹੀ ਲਿਖੇ ਹੋਏ ਨੇ। ਉਹਨਾਂ ਗੁਰਮੁਖ ਪਿਆਰਿਆਂ ਦੇ ਸਾਰੇ ਪ੍ਰਕਾਰ ਦੇ ਡਰ ਹੀ ਦੂਰ ਹੋ ਜਾਂਦੇ ਹਨ, ਉਹਨਾਂ ਨੂੰ ਡਰ ਨਹੀਂ ਰਹਿੰਦਾ। ਕੱਲ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਰੇ ਜੀਵਨ ਤਾਰਦੇ ਹੋਏ ਕਲਕੱਤੇ ਸ਼ਹਿਰ ਵਿੱਚ ਪਹੁੰਚ ਗਏ ਹਨ। ਇੱਥੇ ਪਹੁੰਚਣ ਤੋਂ ਇਹ ਆਦਮ ਖਾਣੀ, ਮਗਰ ਝੋਟੇ ਖਾਣੀ, ਹੋਰ ਬੱਕਰੇ ਖਾਣੀ, ਇਹ ਕਾਲਕਾ ਕਾਲੀ, ਇਸ ਦੀ ਭੇਟਾ ਮਨੁੱਖਾਂ ਨੂੰ ਚਾੜਿਆ ਜਾਂਦਾ ਹੈ। ਧੰਨ ਸਤਿਗੁਰੂ ਨਾਨਕ ਸਾਹਿਬ ਜੀ ਬੜਾ ਸਿੱਖ ਸੰਗਤ ਵਾਲਿਆਂ ਸਥਾਨ ਤੇ ਆ ਸਕੇ ਨੇ। ਸੋ ਇੱਥੋਂ ਦੇ ਲੋਕਾਂ ਨੇ ਵੇਖਿਆ, ਸੋ ਭੇਟਾ ਜੇ ਚੜਾਉਣੀਆਂ ਤਾਂ ਇਹ ਚੰਗੇ ਬੈਠੇ ਨੇ ਤਿੰਨੇ, ਇਹਨਾਂ ਵਿੱਚੋਂ ਇੱਕ ਇੱਕ ਨੂੰ ਇੱਕ ਇੱਕ ਦਿਨ ਭੇਟਾ ਚੜਾਵਾਂਗੇ, ਤਿੰਨ ਦਿਨ ਆਪਣੇ ਲੰਘ ਜਾਣਗੇ। ਅਥਵਾ ਉਹ ਦੇਵੀ ਪ੍ਰਸੰਨ ਹੋ ਜਾਵੇਗੀ, ਵਰ ਮੰਗਾਂਗੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਆਪ ਹੀ ਜਿਹੜਾ ਕੌਤਕ ਵਰਤਾਉਣਾ ਹੁੰਦਾ ਸੀ, ਸੋ ਉਹੋ ਜਿਹਾ ਕੌਤਕ ਆਪ ਹੀ ਕਿਰਪਾ ਕਰਕੇ ਰਚ ਲੈਂਦੇ। ਜਿਸ ਤਰੀਕੇ ਨਾਲ ਉੱਥੋਂ ਦੀ ਕੁਰੀਤੀ ਦੂਰ ਕਰਨੀ ਹੁੰਦੀ ਸੀ, ਸਿੱਖਿਆ ਦੇਣੀ ਹੁੰਦੀ ਸੀ। ਸੋ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਭਾਈ ਬਾਲੇ ਮਰਦਾਨੇ ਸਮੇਤ ਛੱਡੇ ਹੋਏ ਨੇ। ਭਾਈ ਬਾਲੇ ਨੂੰ ਪਕੜ ਲਿਆ, ਆ ਬਈ ਤੈਨੂੰ ਅਸੀਂ ਭੇਟਾ ਚੜਾਉਣਾ ਹੈ। ਜਦੋਂ ਭਾਈ ਬਾਲੇ ਨੂੰ ਪਕੜ ਲਿਆ, ਸਤਿਗੁਰੂ ਨਾਨਕ ਸਾਹਿਬ ਸਮਾਧੀ ਵਿੱਚ ਹਨ, ਮੌਕੇ ਤੇ ਨਹੀਂ ਬੋਲ ਸਕਿਆ, ਜਿਵੇਂ ਨਾਲ ਪਕੜ ਲੈਂਦੇ ਹੋਣ। ਉਹ ਪਕੜ ਕੇ ਵੀ ਕਦਮਾਂ ਲੈ ਗਏ। ਉਸ ਵੇਲੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਮਾਧੀ ਲੱਗੀ ਹੋਈ ਹੈ। ਇਹ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਮੈਂ ਕੀ ਯਤਨ ਕਰਾਂ। ਉਸ ਵੇਲੇ ਰਬਾਬ ਵਜਾਇਆ, ਰਬਾਬ ਵਜਾਉਣ ਤੋਂ ਧੰਨ ਗੁਰੂ ਸੱਚੇ ਪਾਤਸ਼ਾਹ ਦੇ ਨੇਤਰ ਕਮਲ ਖੁੱਲੇ। ਪਰ ਭਾਈ ਮਰਦਾਨਾ ਡਰ ਰਿਹਾ, ਕੰਬ ਰਿਹਾ। ਸੋ ਹਜ਼ੂਰ ਸੱਚੇ ਪਾਤਸ਼ਾਹ ਬਾਲੇ ਨੂੰ ਪਕੜ ਕੇ ਲੈ ਗਏ। ਭਾਈ ਕਿੱਧਰ ਲੈ ਗਏ? ਕਹਿੰਦੇ ਦੇਵੀ ਦੀ ਭੇਟਾ ਕਰਨਾ ਹੈ। ਅੱਛਾ ਮਰਦਾਨਾ, ਵੇਖ ਰੰਗ ਕਰਤਾਰ ਦੇ ਕੀ ਕੌਤਕ ਬਣਦਾ ਹੈ। ਸੋ ਸੱਚੇ ਪਾਤਸ਼ਾਹ ਨੂੰ ਛਡਾਉਣਾ ਨਹੀਂ, ਉਹ ਤਾਂ ਜਾ ਕੇ ਭੇਟਾ ਚਾੜ ਦੇਣਗੇ। ਹਜ਼ੂਰ ਸੱਚੇ ਪਾਤਸ਼ਾਹ ਚੁੱਪ ਨੇ। ਫਿਰ ਭਾਈ ਮਰਦਾਨਾ, ਸੱਚੇ ਪਾਤਸ਼ਾਹ ਮੈਨੂੰ ਤੁਸੀਂ ਤੁਹਾਡੇ ਰਾਜ ਤੋਂ ਬਚਾ ਲਿਆ ਸੀ, ਸੋ ਹੁਣ ਭਾਈ ਬਾਲੇ ਨੂੰ ਨਹੀਂ ਬਚਾਉਣਾ? ਹਜ਼ੂਰ ਸੱਚੇ ਪਾਤਸ਼ਾਹ ਫਿਰ ਚੁੱਪ ਹਨ। ਮੰਦਿਰ ਦੇ ਵਿੱਚ ਭਾਈ ਬਾਲੇ ਨੂੰ ਲਿਆਂਦਾ ਗਿਆ, ਮੰਦਿਰ ਵਿੱਚ ਲਿਆ ਕੇ ਇਸ਼ਨਾਨ ਕਰਵਾ ਦਿੱਤਾ ਗਿਆ ਕਿ ਭੇਟਾ ਚੜਾਉਣਾ ਹੈ। ਜਾ ਭਾਈ ਮਰਦਾਨਿਆ, ਤੂੰ ਵੀ ਮਗਰ ਜਾ, ਫਿਰ ਪਤਾ ਤਾਂ ਲੈ ਜਾ ਕੇ ਆਪਣੇ ਸਾਥੀ ਦਾ। ਸੱਜੇ ਪਾਤਸ਼ਾਹ ਮੈਨੂੰ ਵੀ ਪਕੜ ਕੇ ਨਾ ਕਿਤੇ ਭੇਟਾ ਚੜਾ ਦਿੰਦੇ, ਹੁਣ ਤੁਸੀਂ ਨਾਲ ਚੱਲੋ ਨਾ, ਤੁਹਾਡੇ ਕੋਲ ਹੁੰਦਿਆਂ ਕੋਈ ਡਰ ਨਹੀਂ, ਮੈਂ ਤੁਹਾਡੇ ਤੋਂ ਪਾਸੇ ਜਾ ਕੇ ਕਈ ਵਾਰੀ ਡੱਕੇ ਆਇਆ, ਤੁਸੀਂ ਅੱਗੇ ਬਚਾਇਆ, ਮੈਨੂੰ ਵੀ ਭਾਈ ਬਾਲੇ ਨੂੰ ਤੁਸੀਂ ਬਚਾ ਸਕਦੇ ਹੋ, ਮੈਨੂੰ ਭੇਜ ਕੇ ਤੁਹਾਡੀ ਆਗਿਆ, ਜਿਵੇਂ ਮੈਂ ਜਾਂਦਾ ਜ਼ਰੂਰ ਹੈ, ਪਰ ਮੈਂ ਤਾਂ ਆਪ ਡਰਦਾ। ਨਹੀਂ ਭਾਈ ਮਰਦਾਨਾ ਤੂੰ ਜਾ। ਉਹ ਕਹਿੰਦੇ ਸੀ ਇੱਕੋ ਹੀ ਬੰਦਾ ਅਸੀਂ ਭੇਟਾ ਚੜਾਉਣਾ ਹੈ। ਭਾਈ ਮਰਦਾਨਾ ਆ ਗਿਆ, ਪਕੜਿਆ ਹੋਇਆ ਭਾਈ ਬਾਲਾ ਸਾਰਿਆਂ ਦਾ। ਸੋ ਪਕੜ ਕੇ ਇਸ਼ਨਾਨ ਕਰਵਾ ਕੇ ਕੱਪੜੇ ਵੀ ਨਵੇਂ ਪਵਾ ਦਿੱਤੇ ਨੇ। ਸੋ ਹੁਣ ਭੇਟਾ ਚਾੜਨ ਵਾਸਤੇ ਮੰਤਰ ਪੜ੍ਹਨ ਲੱਗੇ ਨੇ। ਭਾਈ ਮਰਦਾਨਾ ਵਿਚਾਰਾ ਘਗਿਆ ਕੇ ਭਾਈ ਬਾਲੇ ਦੇ ਗਲ ਜਾ ਲੱਗਾ। ਭਾਈ ਬਾਲਿਆ, ਹੁਣ ਤੇਰਾ ਜੀਵਨ ਥੋੜਾ ਚਿਰ ਹੀ ਹੈ, ਹੁਣ ਤੈਨੂੰ ਭੇਟਾ ਇਹਨਾਂ ਨੇ ਚੜਾ ਦੇਣਾ, ਤੈਨੂੰ ਭੈ ਨਹੀਂ ਆਉਂਦਾ? ਨਹੀਂ ਨਹੀਂ ਭਾਈ ਮਰਦਾਨਿਆ, ਮੈਨੂੰ ਭੈ ਕਾਹਦਾ, ਮੇਰੇ ਹਿਰਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਨਾਮ ਦਿੱਤਾ ਹੋਇਆ ਹੈ, ਉਹਨਾਂ ਦੀ ਬਖਸ਼ਿਸ਼ ਹੋਈ ਹੋਈ ਹੈ, ਮੈਨੂੰ ਤਾਂ ਭਾਈ ਕੋਈ ਡਰ ਨਹੀਂ ਆਉਂਦਾ। ਮੇਰੇ ਚਿਹਰੇ ਦੀ ਲਾਲ ਵਿੱਚ ਕੋਈ ਫਰਕ ਪਿਆ ਹੈ? ਮੈਂ ਮੇਰੇ ਮਨ ਵਿੱਚ ਕੋਈ ਘਬਰਾਹਟ ਤੋਂ ਵੇਖੀ ਹੈ? ਜੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਭਾਉਂਦਾ ਹੋਇਆ ਇੱਥੇ ਹੀ ਮੇਰੀ ਚੜ੍ਹਾਈ ਕਰਾਉਣੀ ਹੈ ਤਾਂ ਕੋਈ ਰੋਕ ਨਹੀਂ ਸਕਦਾ।